ਸਲੋਕ ਮਹੱਲਾ ਦੂਜਾ। ਆਪ ਉਪਾਏ ਨਾਨਕਾ ਆਪੇ ਰੱਖੈ ਵੇਖ। 1238 ਅੰਗ 'ਤੇ ਫਰਮਾਉਂਦੇ ਆ ਵੀ ਸਾਰੇ ਜੀਵ ਉਹਨੇ ਆਪੇ ਪੈਦਾ ਕੀਤੇ ਆ ਅਤੇ ਆਪ ਹੀ ਉਹਨੇ ਵੇਖ, ਵੇਖ ਹੁੰਦਾ ਵੱਖੋ ਵੱਖਰੇ ਰੱਖੇ ਨੇ। ਮੰਦਾ ਕਿਸ ਨੂੰ ਆਖੀ ਹੈ ਜਾਂ ਸਭਨਾ ਸਾਹਿਬ ਏਕ, ਜਦਕਿ ਸਾਰਿਆਂ ਦਾ ਮਾਲਕ ਇੱਕ ਵਾਹਿਗੁਰੂ ਦਾ, ਤਾਂ ਫਿਰ ਬੁਰਾ ਕਿਹਨੂੰ ਕਹੀਏ, ਬੁਰਾ ਕੌਣ ਹੈ? ਜੇ ਸਾਰਿਆਂ ਅੰਦਰ ਨਿਰੰਕਾਰ ਨੂੰ ਦੇਖੀਏ, ਜੋਤ ਉਹਦੀ ਹੈ, ਤਾਂ ਬੁਰਾ ਕਿਹੜਾ ਬੰਦਾ? ਕਹਿੰਦੇ ਸਾਰੇ ਹੀ ਠੀਕ ਹੈ। ਉਹਦੀ ਨਿਗਾਹ ਵਿੱਚ ਦੇਖੋ, ਸਾਰਿਆਂ ਨੂੰ ਰੋਜ਼ੀ ਰੋਟੀ ਦਿੰਦਾ, ਇਹ ਨਹੀਂ ਕਿ ਫਲਾਨਾ ਫਲਾਨੇ ਧਰਮ ਦਾ ਉਹਨੂੰ ਰੋਟੀ ਨਹੀਂ ਦੇਣੀ। ਰੱਬ ਜਦੋਂ ਕਿਸੇ ਨਾਲ ਵਿਤਕਰਾ ਨਹੀਂ ਕਰਦਾ, ਫਿਰ ਆਪਾਂ ਇਨਸਾਨ ਕਿਉਂ ਕਰਦੇ? ਸਾਰਿਆਂ ਨੂੰ ਅਸਮਾਨ ਇੱਕੋ ਜਿਹਾ, ਧੁੱਪ ਇੱਕੋ ਜਿਹੀ, ਪਾਣੀ ਇੱਕੋ ਜਿਹਾ, ਪੌਣ ਇੱਕੋ ਜਿਹੀ, ਅੱਗ ਇੱਕੋ ਜਿਹੀ ਆ, ਕਣਕ ਇੱਕੋ ਜਿਹੀ ਆ, ਦੁੱਧ ਸਾਰਿਆਂ ਨੂੰ ਦਿੰਦਾ, ਉਹ ਸਭ ਦੀ ਖੁਰਾਕ ਦਿੰਦਾ। ਉਹਦੇ ਮਨ ਦੇ ਅੰਦਰ ਕਿਸੇ ਨਾਲ ਕੋਈ ਈਰਖਾ ਦੁਵੈਸ਼ ਨਹੀਂ। ਅਤੇ ਆਪਾਂ ਈਰਖਾ ਦੁਵੈਸ਼ ਕਰਕੇ ਬਾਹਲੇ ਵੱਡੇ ਗੁਰਸਿੱਖ ਬਣਦੇ ਫਿਰਦੇ ਹਾਂ। ਈਰਖਾ ਉਹਨੂੰ ਪਸੰਦ ਨਹੀਂ ਹੈ, ਦੁਵੈਸ਼ ਉਹਨੂੰ ਪਸੰਦ ਨਹੀਂ ਹੈ। ਜੇ ਮਹਾਰਾਜ ਚਾਹੁੰਦੇ ਤਾਂ ਈਰਖਾ ਕਰ ਸਕਦੇ ਸੀ। ਜੇ ਮਹਾਰਾਜ ਦੀ ਸਮੁੱਚੇ ਮੁਸਲਮਾਨਾਂ ਨਾਲ ਈਰਖਾ ਹੁੰਦੀ, ਤਾਂ ਫਿਰ ਪੀਰ ਬੁੱਧੂ ਸ਼ਾਹ ਨੂੰ ਵੀ ਕਹਿ ਦਿੰਦੇ ਮੇਰੇ ਕੋਲ ਨਾ ਆ ਤੂੰ। ਦੇਖ ਲਓ, ਜਿਹੜਾ ਕੋਈ ਵੀ ਹੈ ਮੁਸਲਮਾਨਾਂ ਦੇ ਦਰੋਗਾ ਵੀ ਹੋਇਆ, ਉਹ ਕਿੰਨਾ ਸ਼ਰਧਾਲੂ ਸੀ ਮਹਾਰਾਜ ਦਾ, ਹੋਰ ਵੀ ਕਿੰਨੇ ਸ਼ਰਧਾਲੂ। ਇਹ ਤਾਂ ਨਰੰਗਾ ਹੀ ਇਕੱਲਾ ਖਰਾਬ ਸੀ, ਫਿਰ ਨਰੰਗੇ ਦੇ ਕਹੇ ਲੱਗਦੇ ਸੀ ਕਈ, ਉਹ ਵਿੱਚੋਂ ਹੋਰ ਕਈ ਖਰਾਬ ਸੀ। ਬਹਾਦਰ ਸ਼ਾਹ ਨੇ ਜੇ ਪ੍ਰੇਮ ਦਿਖਾਇਆ, ਗੁਰੂ ਸਾਹਿਬ ਨੇ ਪ੍ਰੇਮ ਕਰ ਲਿਆ। ਤਾਂ ਇਸ ਕਰਕੇ ਮਹਾਰਾਜ ਕਹਿੰਦੇ ਨੇ ਵੀ ਦਿਲੋਂ ਆਪ ਨਾ ਈਰਖਾ ਕਰੋ ਕਿਸੇ ਨਾਲ, ਈ ਆਪ ਵੈਰ ਨਾ ਕਰੋ ਕਿਸੇ ਨਾਲ। ਜੇ ਕੋਈ ਆਪਣੇ ਨਾਲ ਵੈਰ ਕਰਦਾ ਨਿਰਵੈਰਾਂ ਨਾਲ, ਉਹ ਵਾਹਿਗੁਰੂ ਆਪੇ ਦੇਖੂਗਾ ਉਹਨੂੰ। ਸੋ ਇਸ ਪ੍ਰਕਾਰ ਈਰਖਾ ਦੁਵੈਸ਼ ਤੋਂ ਰਹਿਤ ਹੋ ਕੇ ਹੀ ਬੰਦਗੀ ਹੋ ਸਕਦੀ ਹੈ। ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਛੱਡ ਕੇ ਸਿੱਖੀ ਨਹੀਂ ਕਮਾਈ ਜਾ ਸਕਦੀ। ਮਹਾਰਾਜ ਦੇ ਸਿਧਾਂਤ ਨੂੰ ਲੈ ਕੇ ਤੁਰਨਾ ਪੈਣਾ ਆਪਾਂ ਨੂੰ। ਸਭ ਨਾ ਸਾਹਿਬ ਏਕ ਹੈ, ਵੇਖੈ ਧੰਦਾ ਲਾਏ। ਉਹ ਇੱਕ ਮਾਲਕ ਹੀ ਸਾਰਿਆਂ ਜੀਵਾਂ ਨੂੰ ਧੰਦਿਆਂ 'ਚ ਲਗਾ ਕੇ ਵੇਖ ਰਿਹਾ। ਕਿਸੇ ਥੋੜ੍ਹਾ ਕਿਸੇ ਅਗਲਾ, ਖਾਲੀ ਕੋਈ ਨਾਹੀ। ਹੁਣ ਕਿਸੇ ਜੀਵ ਨੂੰ ਥੋੜ੍ਹਾ ਧੰਦਾ, ਕਿਸੇ ਨੂੰ ਅਗਲਾ ਬਹੁਤਾ ਧੰਦਿਆਂ 'ਚ ਲਾਇਆ, ਧੰਦਿਆਂ ਤੋਂ ਖਾਲੀ ਕੋਈ ਜੀਵ ਨਹੀਂ। ਨਾਲੇ ਉਹਦੀ ਖੇਡ ਹੈ, ਹਰੇਕ ਨੂੰ ਰੋਟੀ ਦੇਣੀਆਂ ਨੇ। ਕਿਸੇ ਨੂੰ ਰੇਹੜੀ ਲਾ ਕੇ ਦਿੰਦਾ, ਕਿਸੇ ਨੂੰ ਰਾਜਾ ਬਣਾ ਕੇ ਦਿੰਦਾ, ਕਿਸੇ ਨੂੰ ਕੰਗਾਲ ਨੂੰ ਵੀ ਰੋਟੀ, ਕਿਸੇ ਨੂੰ ਮੰਗਤੇ ਨੂੰ ਵੀ ਰੋਟੀ, ਸਾਰਿਆਂ ਰੋਟੀ ਤਾਂ ਦੇਣੀ ਦੇਣੀਆਂ ਨੇ, ਹਰੇਕ ਨੂੰ ਦਿੰਦਾ। ਸੋ ਕਿਸੇ ਨੂੰ ਵਿਹਲੇ ਬੈਠੇ ਨੂੰ ਖਵਾਈ ਜਾਂਦਾ, ਕਈ ਕੋਟ ਬੈਠਤ ਹੀ ਖਾਏ, ਕਈ ਕੋਟ ਘੱਲ ਹੈ ਥੱਕ ਪਾਏ। ਨਾਨਕ ਹੁਕਮ ਨਾ ਜਾਣੀਐ ਅੱਗੇ ਕਾਈ ਕਾਰ। ਸਤਿਗੁਰੂ ਕਥਨ ਕਰਦੇ, ਜੋ ਵਾਹਿਗੁਰੂ ਦਾ ਹੁਕਮ ਨਹੀਂ ਜਾਣਦੇ, ਉਹਨਾਂ ਦੇ ਨਾਲ ਅੱਗੇ ਜਾਂਦੇ ਆ, ਕੀ ਕਾਰ ਹੋਣੀ ਹੈ, ਕੀ ਉਹਨਾਂ ਦੀ ਹਾਲਤ ਹੋਣੀ ਹੈ, ਕੀ ਉਹਨਾਂ ਨਾਲ ਵਰਤਣੀ ਹੈ, ਇਹ ਤਾਂ ਫਿਰ ਉਹੀ ਜਾਣਨ, ਬੁਰੀ ਹਾਲਤ ਹੋਣੀ ਅੱਗੇ ਜਾ ਕੇ। ਮਹੱਲਾ ਪਹਿਲਾ, ਜਿਨਸ ਥਾਪ ਜੀਆਂ ਕਉ ਭੇਜੈ, ਜਿਨਸ ਥਾਪ ਲੈ ਜਾਵੇ। ਇਹ ਜੀਵਾਂ ਨੂੰ ਜਿਨਸਾਂ ਨੂੰ ਥਾਪ ਕੇ ਬਣਾ ਕੇ ਸੰਸਾਰ 'ਚ ਭੇਜਦਾ, ਫਿਰ ਥਾਪੀਆਂ ਹੋਈ ਜਿਨਸਾਂ ਨੂੰ ਲੈ ਜਾਂਦਾ। ਸਵਾਸਾਂ ਰੂਪ ਪੂੰਜੀ ਦੇ ਕੇ ਸ਼ੁਭ ਗੁਣਾਂ ਰੂਪ ਜਿਨਸ ਦੇ ਥਾਪਣ ਲਈ ਜੀਵਾਂ ਨੂੰ ਸੰਸਾਰ 'ਚ ਭੇਜਿਆ। ਪਰ ਇਹ ਜੀਵ ਨੂੰ ਜਿਹੜਾ ਹੈ, ਸੋ ਜਿਨਸ ਜਾਂ ਖੋਟੀ ਵਸਤੂ ਨੂੰ ਥਾਪ ਕੇ ਲੈ ਜਾਂਦਾ, ਕਿਉਂਕਿ ਜਿਨਸ ਥਾਪ ਜੀਆਂ ਕੋ ਭੇਜਿਆ। ਇਹ ਸਵਾਸਾਂ ਰੂਪੀ ਪੂੰਜੀ ਦੇ ਕੇ ਸ਼ੁਭ ਗੁਣਾਂ ਰੂਪੀ ਜਿਨਸ ਦੇ ਥਾਪਣ ਲਈ ਜੀਵਾਂ ਨੂੰ ਸੰਸਾਰ ਦੇ ਵਿੱਚ ਭੇਜਿਆ। ਫਿਰ ਕੀ ਕਹਿੰਦੇ ਅੱਗੇ, ਜਿਨਸ ਥਾਪ ਲੈ ਜਾਵੇ। ਪਰ ਇਹ ਜੀਵ ਜਿਨਸ ਦਾ ਮਤਲਬ ਇੱਥੇ ਖੋਟੀ ਵਸਤੂ ਨੂੰ ਥਾਪ ਕੇ ਨਾਲ ਲੈ ਜਾਂਦਾ। ਆਪੇ ਥਾਪੋ ਥਾਪੈ, ਆਪੇ ਏਤੇ ਵੇਸ ਕਰਾਵੈ। ਆਪ ਹੀ ਥਾਪ ਉਤਪਤੀ ਕਰਦਾ, ਆਪ ਹੀ ਉਥਾਪੈ ਲੈ ਕਰਦਾ, ਅਤੇ ਆਪ ਹੀ ਇੰਨੇ ਵੇਸ ਹੁੰਦਾ ਰੂਪ ਜਾਂ ਭੇਖਾਂ ਨੂੰ ਕਰਾਉਂਦਾ ਹੈ। ਜੇਤੇ ਜੀਵ ਫਿਰਹਿ ਅਵਧੂਤੀ, ਆਪੇ ਭਿਖਿਆ ਪਾਵੈ। ਜਿੰਨੇ ਕੁ ਜੀਵ ਹਨ, ਸਾਰੇ ਅਵਧੂਤੀ ਮੰਗਦੇ ਹੋ ਕੇ ਫਿਰਦੇ ਆ, ਉਹ ਵਾਹਿਗੁਰੂ ਆਪ ਹੀ ਸਾਰਿਆਂ ਨੂੰ ਭਿਖਿਆ ਪਾਉਣ ਵਾਲਾ। ਲੇਖੈ ਬੋਲਣ, ਲੇਖੈ ਚੱਲਣ, ਕਾਇਤ ਕੀਚੈ ਦਾਵੇ। ਜੇ ਬੋਲਣਾ ਲੇਖੇ ਵਿੱਚ ਹੈ, ਤਾਂ ਚੱਲਣਾ ਵੀ ਲੇਖੇ ਵਿੱਚ ਹੈ, ਤਾਂ ਫਿਰ ਕਾਇਦ ਕਾਹਦੇ ਲਈ ਦਾਅਵੇ ਕਰਨੇ ਆਪਾਂ ਨੇ? ਮੂਲ ਮਤ ਪ੍ਰਵਾਣਾ, ਇਹੋ ਨਾਨਕ ਆਖ ਸੁਣਾਏ। ਮਹਾਰਾਜ ਕਥਨ ਕਰਦੇ ਆ, ਸਾਰਿਆਂ ਮਤ ਹੁੰਦਾ ਭੇਖਾਂ ਦਾ ਮੂਲ, ਜਿਹੜਾ ਸਿਧਾਂਤ ਰੂਪ ਪ੍ਰਵਾਣਾ, ਜਿਹੜਾ ਬਚਨ ਹੈ, ਉਹ ਉਪਦੇਸ਼ ਹੈ, ਉਹ ਇਹੋ ਹੀ ਹੈ ਜੋ ਅਸਾਂ ਨੇ ਆਖ ਕੇ ਸੁਣਾਇਆ ਤੁਹਾਨੂੰ, ਕਿਉਂਕਿ ਰੱਬ ਆਪ ਹੀ ਲਿਖ ਰਿਹਾ ਬਾਣੀ। ਇਹ ਬਾਣੀ ਵਾਹ ਵਾਹ ਬਾਣੀ ਨਿਰੰਕਾਰ ਹੈ। ਇੰਨੀ ਸ਼ਰਧਾ ਕਿਸੇ ਦੀ ਕਿੱਥੇ ਆ ਕਿ ਨਿਰੰਕਾਰ ਆਪ ਬੋਲ ਰਹੇ ਨੇ? ਇਹਦੇ ਸ਼ਬਦ ਜਿਹੜਾ, ਇਹ ਨਿਰੰਕਾਰ ਹੀ ਹੈ, ਓਹਲਾ ਰੱਖਿਆ ਹੋਇਆ ਮਾੜਾ ਜਿਹਾ ਬਸ। ਜਿਹਨੂੰ ਸਮਝ ਲੱਗ ਜਾਂਦੀ ਆ, ਉਹਨੂੰ ਪਤਾ ਇਹ ਨਿਰੰਕਾਰ ਹੈ, ਇਹ ਕੋਈ ਜੀਵ ਨਹੀਂ ਬੋਲਦਾ ਹੈ। ਇਹ ਜਿਹੜਾ ਸ਼ਬਦ ਆਪਾਂ ਬੋਲਦੇ ਹਾਂ ਜ਼ੁਬਾਨ ਨਾਲ, ਇਹ ਨਿਰੰਕਾਰ ਆਪ ਹੈ। ਇਹਦੇ 'ਚ ਆਪਾਂ ਨੂੰ ਉਹਲਾ ਪਾਤਾ, ਜਿਵੇਂ ਸੂਰਜ ਵਿੱਚ ਉਹਲਾ ਪਾਤਾ ਵੀ ਸੂਰਜ ਅਖੇ ਚਾਨਣ ਕਰਦਾ। ਸੂਰਜ ਕਾਹਨੂੰ ਕਰਦਾ ਚਾਨਣ? ਸੂਰਜ ਤਾਂ ਉਹੀ, ਉਹਨੇ ਇੱਕ ਮਿੱਟੀ ਦਾ ਗੋਲਾ ਜਿਹਾ ਬਣਾ ਕੇ ਜੋਤ ਪਾਤੀ ਅਤੇ ਉਹ ਚਾਨਣ ਕਰਨ ਲਾਤਾ। ਚਾਨਣ ਆਪ ਕਰਦਾ, ਨੌ ਸੂਰਜ ਦਾ ਲਾਇਆ ਹੋਇਆ। ਚੰਦਰਮਾ ਰੂਪ ਵੀ, ਤਾਰੇ ਰੂਪ ਵੀ ਆਪ ਹੀ ਹੈ, ਅਗਨੀ ਰੂਪ ਵੀ, ਪਾਣੀ ਰੂਪ ਵੀ ਆਪ ਹੀ ਹੈ, ਦੱਸਿਆ ਤਾਂ ਹੈ ਬਾਣੀ 'ਚ। ਮਹਾਰਾਜ ਕਹਿੰਦੇ ਨੇ ਨਿਰੰਕਾਰ ਇਹ ਸ਼ਬਦ ਹੈ, ਇਹ ਸ਼ਬਦ ਨੂੰ ਕਿਸੇ ਨੇ ਤਾਂ ਹੁਣ ਬੋਲਣਾ ਹੀ ਹੈ। ਜਦੋਂ ਸ਼ਬਦ ਪ੍ਰਕਾਸ਼ ਹੁੰਦਾ ਤਾਂ ਉਹ ਨਿਰੰਕਾਰ ਆਪ ਹੀ ਪ੍ਰਕਾਸ਼ਮਾਨ ਹੋ ਕੇ ਕਹਿ ਰਹੇ ਨੇ। ਕਹਿੰਦੇ ਮੈਂ ਹੀ ਕਰਦਾ ਸਾਰਾ, ਤੁਹਾਨੂੰ ਮੈਂ ਸੁਣਾ ਰਿਹਾ। ਕਹਿੰਦੇ ਕਿਸੇ ਦੇ ਰਾਹੀਂ ਸੁਣਾ ਦਿੰਦਾ। ਕਰਨੀ ਉੱਪਰ ਹੋਏ ਤਪਾਵਸ, ਜੇ ਕੋ ਕਹੈ ਕਹਾਏ। ਜਿਹੋ ਜਿਹੀ ਕੋਈ ਕਰਨੀ ਕਰਦਾ ਨਾ, ਕਰਤੱਵਤਾ ਕਰਦਾ, ਉਹਦੇ ਉੱਪਰ ਹੀ ਤਪਾਵਸ ਹੁੰਦਾ, ਨਿਆਂ ਹੋਣਾ। ਜਿਹੜਾ ਕੋਈ ਜ਼ਬਾਨੀ ਕਹਿੰਦਾ ਕਹਾਉਂਦਾ, ਉਹ ਪ੍ਰਵਾਨ ਨਹੀਂ ਹੋਣਾ, ਗੱਲੀ ਬਾਤੀ ਨਹੀਂ ਕੁਛ ਮਿਲਣਾ। ਉੱਥੇ ਜੇ ਕੋ ਕਹੈ ਕਹਾਏ, ਗੱਲੀ ਬਾਤੀ ਨਹੀਂ ਕੁਛ ਮਿਲਣਾ। ਕਰਨ ਨਾਲ ਕਰਨੀ ਕਰੋ, ਭਗਤੀ ਕਰੋ, ਫਿਰ ਮਿਲਣਾ। ਭਗਤੀ ਤੋਂ ਬਿਨਾਂ ਕੁਛ ਵੀ ਮਰਜ਼ੀ ਰੌਲਾ ਪਾਈ ਜਾਓ, ਉਹਨੇ ਪ੍ਰਵਾਨ ਨਹੀਂ। ਇਹ ਜਿਹੜੇ ਆਪਣੇ ਆਪ ਨੂੰ ਬੜੇ ਸਮਝਦੇ ਖੱਬੀ ਖਾਂ, ਇਹ ਤਾਂ ਕਿਤੇ ਜਦੋਂ ਫੈਸਲੇ ਹੋਣਗੇ ਫਿਰ ਪਤਾ ਲੱਗਣਾ, ਉੱਥੇ ਪਛਤਾਉਣਾ ਪੈਣਾ ਜਾ ਕੇ। ਨਿਰੰਕਾਰ ਦੇ ਮੂਹਰੇ ਤਾਂ ਬੜੇ ਬੜੇ ਬ੍ਰਹਮ ਗਿਆਨੀ ਕੰਬਦੇ ਨੇ, ਉੱਥੇ ਤਾਂ ਕੋਈ ਬੋਲ ਹੀ ਨਹੀਂ ਸਕਦਾ ਜਾ ਕੇ। ਤਾਂ ਤੁਸੀਂ ਕਿਹੜੇ ਬਾਗ ਦੀ ਮੂਲੀ ਹੈ? ਉੱਥੇ ਕੋਈ ਨਹੀਂ ਖੜ ਸਕਦਾ ਜਾ ਕੇ, ਪਹਿਲਾਂ ਤਾਂ ਉੱਥੇ ਜਾਣਾ ਹੀ ਔਖਾ, ਉਹਦੇ ਤੱਕ ਜਾਣਾ ਬਹੁਤ ਔਖਾ, ਉਰੇ ਉਰੇ ਹੀ ਰਹਿ ਜਾਂਦੇ ਸਾਰੇ। ਇਸ ਕਰਕੇ ਨਿਰੰਕਾਰ ਦਾ ਦਰਸ਼ਨ ਭਾਗਾਂ ਨਾਲ ਹੀ ਹੁੰਦਾ। ਪੌੜੀ ਗੁਰਮੁਖ ਚਲ ਤਰਚਾਇਓਨ ਗੁਣ ਪ੍ਰਗਟੀ ਆਇਆ। ਗੁਰਮੁਖਾਂ ਦੇ ਅੰਦਰ ਇਹ ਸ਼ੁਭ ਗੁਣ ਵਿਚਾਰ ਪ੍ਰਗਟ ਹੋਇਆ ਕਿ ਸਾਰਾ ਜਗਤ ਪਰਮੇਸ਼ਰ ਨੇ ਇੱਕ ਕੌਤਕ ਤਮਾਸ਼ਾ ਰੂਪ ਬਣਾਇਆ। ਜਿਨ੍ਹਾਂ ਗੁਰਮੁਖਾਂ ਨੂੰ ਸ਼ੁਭ ਗੁਣ ਆ ਕੇ ਪ੍ਰਗਟ ਹੋਏ ਹਨ, ਉਹਨਾਂ ਨੇ ਨਿਸ਼ਚੇ ਕੀਤਾ ਕਿ ਜਿਹੜਾ ਸੰਸਾਰ ਰਚਿਆ ਇਹ ਚਰਿੱਤਰ ਰੂਪ ਹੈ, ਚਲੇ ਜਾਣ ਵਾਲਾ। ਇਸ ਲਈ ਗੁਰਮੁਖ ਗੁਰਬਾਣੀ ਸਦ ਉਚਰੈ ਹਰ ਮਨ ਵਸਾਇਆ। ਗੁਰਮੁਖਾਂ ਨੇ ਸਦੀਵ ਕਾਲ ਗੁਰਬਾਣੀ ਨੂੰ ਉਚਾਰਿਆ, ਉਚਾਰਦੇ ਰਹਿੰਦੇ ਗੁਰਮੁਖ, ਅਤੇ ਮਨ ਵਿੱਚ ਹਰੀ ਨੂੰ ਵਸਾਇਆ। ਸਖਤ ਗਈ ਭ੍ਰਮ ਕੱਟਿਆ, ਸਿਵ ਜੋਤ ਜਗਾਇਆ। ਉਹਨਾਂ ਦੇ ਅੰਦਰੋਂ ਸਖਤ ਹੁੰਦੀ ਮਾਇਆ ਦੀ ਇੱਛਾ ਚਲੀ ਗਈ ਅਤੇ ਭਰਮ ਕੱਟਿਆ ਗਿਆ। ਸਿਵ, ਇੱਥੇ ਸਿਵ ਅੱਖਰ ਆਇਆ, ਸੱਸਾ ਸਿਆਰੀ ਸੱਸਾ, ਫਿਰ ਵਾਹਵਾ ਸਿਵ। ਸਿਵ ਹੁੰਦਾ ਪਰਮਾਤਮਾ, ਕਲਿਆਣ ਸਰੂਪ ਜੋਤੀ ਪਰਮਾਤਮਾ ਜਗਾਇਆ, ਭਾਵ ਪ੍ਰਗਟ ਹੋ ਗਿਆ। ਦੇਹ ਸਿਵਾ ਬਰਮੋਹੇ ਹੈ, ਸ਼ੁਭ ਕਰਮਨ ਤੇ ਕਬ ਹੋਣਾ ਟਰੋਂ। ਇਹ ਉਹ ਸਿਵ ਕਲਿਆਣ ਸਰੂਪ ਪਰਮਾਤਮਾ ਦਾ ਨਾਂ। ਹੁਣ ਸ਼ਿਵਜੀ ਤਾਂ ਬਾਅਦ 'ਚ ਹੋਇਆ, ਉਹ ਪਰਮਾਤਮਾ ਆਦਿ ਪੁਰਖ ਹੈ, ਉਹਦਾ ਨਾਂ ਸੀ ਸਿਵ। ਹੁਣ ਜਿਵੇਂ ਕੋਈ ਅੱਜ ਕੱਲ੍ਹ ਲੋਕ ਰੱਖ ਲੈਂਦੇ ਨਾਂ, ਹੁਣ ਜੇ ਕੋਈ ਆਪਣਾ ਨਾਂ ਰੱਖ ਲੈਂਦਾ ਪਰਮਾਤਮਾ ਦੇ ਨਾਂ 'ਤੇ, ਕੋਈ ਵਾਹਿਗੁਰੂ ਸਿੰਘ ਰੱਖਿਆ, ਕਿਸੇ ਨੇ ਗੋਬਿੰਦ ਸਿੰਘ ਰੱਖਿਆ, ਕਿਸੇ ਨੇ ਰਾਮ ਸਿੰਘ ਰੱਖਿਆ, ਹੁਣ ਉਹਨੂੰ ਮੱਥਾ ਟੇਕਣ ਲੱਗ ਜਾਈਏ ਵੀ ਹੁਣ ਰਾਮ ਇਹ ਹੈ, ਗੋਬਿੰਦ ਸਿੰਘ ਨੂੰ ਮੱਥਾ ਟੇਕੀਏ ਵੀ ਇਹ ਗੁਰੂ ਗੋਬਿੰਦ ਸਿੰਘ ਹੈ। ਉਹ ਨਾਂ ਤਾਂ ਪਹਿਲਾਂ ਸਭ ਤੋਂ ਆਦਿ ਪੁਰਖ ਦੇ ਨਾਂ ਨੇ ਇਹ। ਇਹ ਤਾਂ ਜਿਹੜੇ ਬਾਅਦ ਵਿੱਚ ਹੋਏ ਨੇ ਉਹਨਾਂ ਨੇ ਪਰਮਾਤਮਾ ਦੇ ਨਾਂ ਦੇ ਹਿਸਾਬ ਨਾਲ ਆਪਣੇ ਨਾਂ ਰੱਖ ਲਏ। ਸੋ ਇਸ ਕਰਕੇ ਹੁਣ ਕਿਸੇ ਨੇ ਆਪਣਾ ਨਾਂ ਬ੍ਰਹਮਾ ਸਿੰਘ ਰੱਖਿਆ, ਹੁਣ ਕੀ ਇਹ ਦੁਨੀਆਂ ਸਾਜਣ ਵਾਲਾ ਬ੍ਰਹਮਾ ਸਿੰਘ ਇਹ ਹੈ, ਵਿਸ਼ਨ ਸਿੰਘ ਕਈਆਂ ਨਾਂ ਨੇ। ਇਸ ਕਰਕੇ ਇਹ ਧਿਆਨ ਦੇਣ ਦੀ ਗੱਲ ਹੈ ਵੀ ਆਦਿ ਪੁਰਖ ਦੇ ਹੀ ਸਾਰੇ ਨਾਂ ਸੀ, ਜਿੰਨੇ ਵੀ ਆਪਾਂ ਨਾਂ ਰੱਖੇ ਆਦਿ ਪੁਰਖ ਦੇ ਹੀ ਨੇ ਸਾਰੇ। ਪਰ ਉਹ ਨਾਂ ਰੱਖਣ ਨਾਲ ਕੋਈ ਰੱਬ ਨਹੀਂ ਬਣ ਜਾਂਦਾ ਹੁੰਦਾ, ਉਹ ਤਾਂ ਉਹੀ ਬੰਦਾ ਰਹਿੰਦਾ। ਇਸ ਕਰਕੇ ਜੇ ਕਿਸੇ ਨੇ ਉਹਦਾ ਨਾਂ ਰੱਖ ਲਿਆ ਉਹ ਰੱਬ ਨਹੀਂ ਬਣਦਾ। ਜਿਨ ਕੈ ਪੋਤੈ ਪੁੰਨ ਹੈ ਗੁਰਪੁਰਖ ਮਿਲਾਇਆ। ਜਿਹਦੇ ਬੁੱਧੀ ਰੂਪ ਪੋਤੇ ਤੋਂ ਭਾਵ ਪੱਲੇ ਖਜ਼ਾਨੇ 'ਚ ਪੁੰਨ ਕਰਮ ਹੈ, ਉਹਨੂੰ ਗੁਰਪੁਰਖਾਂ ਨੇ ਆਪਣੇ ਨਾਲ ਮਿਲਾਇਆ। ਨਾਨਕ ਸਹਿਜੇ ਮਿਲ ਰਹੇ ਹਰ ਨਾਮ ਸਮਾਇਆ। ਮਹਾਰਾਜ ਕਥਨ ਕਰਦੇ ਜੋ ਸਹਿਜੇ ਗਿਆਨ ਵਿੱਚ ਮਿਲ ਰਿਹਾ ਉਹ ਹਰੀ ਨਾਮੀ ਵਿੱਚ ਸਮਾਇਆ ਭੇਦ ਹੋਇਆ। ਸਲੋਕ ਮਹੱਲਾ ਦੂਜਾ। ਸਾਹ ਚੱਲੇ ਵਣਜਾਰਿਆ, ਲਿਖਿਆ ਦੇਵੈ ਨਾਲ। ਧੰਨ ਗੁਰੂ ਅੰਗਦ ਦੇਵ ਮਹਾਰਾਜ ਬਚਨ ਫਰਮਾਉਂਦੇ, ਜਿਸ ਵੇਲੇ ਪਰਮੇਸ਼ਰ ਰੂਪ ਸ਼ਾਹ ਪਾਸੋਂ ਸਵਾਸਾਂ ਰੂਪੀ ਪੂੰਜੀ ਲੈ ਕੇ ਇਹ ਮਾਤ ਲੋਕ ਨੂੰ ਜੀਵਾਂ ਰੂਪ ਵਣਜਾਰੇ ਚੱਲੇ, ਉਸ ਵੇਲੇ ਕਰਮਾਂ ਅਨੁਸਾਰ ਜੋ ਕੋਈ ਜੀਵਾਂ ਨੂੰ ਦੇਣਾ ਹੈ ਉਹ ਇਹਦੇ ਨਾਲ ਹੀ ਲਿਖ ਦਿੱਤਾ। ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ, ਲਿਖਿਆ ਦੇਵੈ ਨਾਲ। ਇਹ ਮੱਥੇ 'ਤੇ ਸਾਰਾ ਆਪਣੇ ਲਿਖਿਆ ਹੋਇਆ ਸਾਰਾ ਕੁਛ, ਉਹ ਚਿੱਪ ਜੀ ਪਾਤੀ ਲਿਖ ਕੇ ਉਹਦੇ ਮੁਤਾਬਕ, ਜਿਵੇਂ ਆਪਾਂ ਜਹਾਜ਼ 'ਚ ਪਹਿਲਾਂ ਲਿਖਾ ਦਿੰਦੇ ਹਾਂ ਵੈਜੀਟੇਰੀਅਨ ਆ, ਦੂਜਾ ਤੀਜਾ ਸਾਰਾ, ਉਹ ਸਾਰਾ ਕੋਈ ਲਿਖਿਆ ਹੋਇਆ ਅਨੁਸਾਰ ਉਹ ਦੇ ਦਿੰਦੇ ਉੱਥੇ ਵੀ ਆਹ ਇਹਦਾ, ਆਹ ਬੰਦੇ ਨੇ ਆਹ ਖਾਣਾ, ਆਹ ਬੰਦੇ ਨੇ ਆਹ ਖਾਣਾ। ਇਸੇ ਤਰ੍ਹਾਂ ਆਪਣੇ ਮੱਥੇ ਉੱਤੇ ਜਿਹੜਾ ਲੇਖ ਲਿਖਿਆ ਉਹਦੇ ਮੁਤਾਬਕ ਆਪਾਂ ਲੈ ਕੇ ਰੱਬ ਜੀ ਨੇ ਸਭ ਕੁਛ ਜੋ ਕੁਛ ਪਾਇਆ ਸੋ ਏਕਾ ਵਾਰ, ਹੁਣ ਸੁੱਕੀ ਰੋਟੀ ਖਾਓ, ਹੁਣ ਘਿਓ ਵਾਲੀ ਖਾਊਗਾ, ਹੁਣ ਖੀਰ ਖਾਊਗਾ, ਦੋ ਦਿਨ ਭੁੱਖਾ ਰਹੂਗਾ, ਦੋ ਦਿਨ ਪਾਣੀ 'ਤੇ ਗੁਜ਼ਾਰਾ ਕਰੂਗਾ, ਬਿਮਾਰ ਹੋ ਜੂ, ਫਿਰ ਕੁਛ ਵੀ ਨਹੀਂ ਖਾਊਗਾ। ਸਭ ਕੁਛ ਡਾਟਾ, ਸਾਰਾ ਡਾਟਾ ਬਣਿਆ ਪਿਆ। ਆਪਾਂ ਤਾਂ ਦੇਖਣ ਵਾਲੇ ਹਾਂ, ਸਾਰੀ ਫਿਲਮ ਬਣੀ ਤਾਂ ਪਈ ਹੋਈ ਹੈ। ਅਤੇ ਊਂ ਚੀਂ ਪਾਂ ਕਰਨੀ ਆ ਉਹ ਤੁਹਾਡੀ ਮਰਜ਼ੀ, ਭਾਣੇ 'ਚ ਰਹੋ ਬਸ, ਵਾਹਿਗੁਰੂ ਵਾਹਿਗੁਰੂ ਕਰੋ ਅਤੇ ਫਿਲਮ ਦੇਖੀ ਜਾਓ ਆਪਣੀ ਜ਼ਿੰਦਗੀ ਦੀ ਬਣੀ ਪਈ ਹੈ। ਤਾਂ ਹੁਣ ਸਤਿਗੁਰੂ ਕਹਿੰਦੇ ਜੇ ਤੁਸੀਂ ਕਹੋ ਵੀ ਲਿਖਿਆ ਹੋਇਆ ਜਿਹੜਾ ਉਹਦਾ ਮੈਂ ਮਿਟਾ ਦਿਆਂ ਜਾਂ ਉਲਟ ਕਰ ਦਿਆਂ ਜਾਂ ਹੁਕਮ ਆਪਣਾ ਚਲਾ ਦਿਆਂ, ਸਤਿਗੁਰੂ ਮਹਾਰਾਜ ਕਹਿੰਦੇ ਤੁਹਾਡੀ ਬੜੀ ਭਾਰੀ ਗਲਤ ਗੱਲ ਹੈ, ਤੁਸੀਂ ਉਹਦੇ 'ਤੇ ਹੁਕਮ ਕਰ ਨਹੀਂ ਸਕਦੇ। ਸਤਿਗੁਰੂ ਮਹਾਰਾਜ ਫਰਮਾਉਂਦੇ ਹਨ, ਧੰਨ ਗੁਰੂ ਅੰਗਦ ਦੇਵ ਜੀ ਸਿੱਖਿਆ ਦਿੰਦੇ ਆ, ਲਿਖੇ ਉੱਪਰ ਹੁਕਮ ਹੋਏ ਲਈਏ ਵਸਤ ਸੰਭਾਲ। ਉਸ ਲਿਖੇ ਹੋਏ ਕਰਮ ਦੇ ਉੱਪਰ ਹੀ ਪ੍ਰਭੂ ਦਾ ਹੁਕਮ ਹੁੰਦਾ, ਜੀਵਾਂ ਦਾ ਹੋਰਨਾਂ ਉੱਤੇ ਹੁਕਮ ਹੁੰਦਾ। ਲਿਖੇ ਹੋਏ ਜੋ ਵੇਦ ਸ਼ਾਸਤਰ ਹਨ, ਇਹੋ ਇਹਨਾਂ ਜੀਵਾਂ ਉੱਤੇ ਪ੍ਰਭੂ ਦਾ ਹੁਕਮ ਹੋ ਰਿਹਾ, ਸੁਰਤੀ ਸਿਮਰਤੀ ਇਹੀ ਆਗਿਆ ਹੋ ਰਹੀ ਹੈ। ਇਸ ਕਰਕੇ ਵੇਦਾਂ ਸ਼ਾਸਤਰਾਂ ਦੁਆਰੇ ਸ਼ੁਭ ਗੁਣਾਂ ਰੂਪੀ ਜਾਂ ਆਤਮ ਵਸਤੂ ਨੂੰ ਸੰਭਾਲ ਕੇ ਲੈਣਾ ਕਰ, ਜਾਂ ਇਸ ਕਰਕੇ ਇਹ ਉਹਨਾਂ ਨੂੰ ਉਪਦੇਸ਼ ਕਰਦੇ ਨੇ। ਮਹਾਰਾਜ ਕਹਿੰਦੇ ਤੂੰ ਗੁਰਬਾਣੀ ਰਾਹੀਂ ਆਪਣਾ ਸੰਭਾਲ ਕੇ ਲੈਣਾ ਕਰ ਉਪਦੇਸ਼। ਕਹਿੰਦੇ ਹੁਕਮ ਕਿਹੜਾ ਜਿਹੜਾ ਮਸਤਕ ਦੇ ਨਾਲ ਲਿਖਿਆ, ਦੂਜਾ ਹੁਕਮ ਕਿਹੜਾ, ਦੂਜਾ ਹੋਰ ਕੋਈ ਵੀ ਨਹੀਂ, ਇੱਕੋ ਹੀ ਹੁਕਮ ਹੈ ਜਿਹੜਾ ਗੁਰਬਾਣੀ 'ਚ ਲਿਖਿਆ ਹੋਇਆ ਹੁਕਮ ਹੈ, ਉਹਦੇ ਮੁਤਾਬਕ ਆਪਣੀ ਵਸਤੂ ਸੰਭਾਲ ਲੈ, ਨਾਮ ਲੈਣਾ ਕਰ, ਆਤਮਕ ਵਸਤੂ ਨੂੰ ਸੰਭਾਲ ਲੈਣਾ ਕਰ, ਲਈਏ ਵਸਤ ਸੰਭਾਲ। ਲਿਖੇ ਉੱਪਰ ਹੁਕਮ ਹੋਏ, ਜਿਵੇਂ ਜਿਵੇਂ ਲਿਖਿਆ ਹੁੰਦਾ ਉਵੇਂ ਉਵੇਂ ਆਪਣੇ 'ਤੇ ਪਰਮੇਸ਼ਰ ਦਾ ਹੁਕਮ ਚੱਲਦਾ। ਅਤੇ ਕਹਿੰਦੇ ਤੁਸੀਂ ਆਪਣੀ ਜਿਹੜੀ ਵਸਤ ਤੱਤੇ ਨੂੰ ਔਂਕੜ ਨਾਲ ਹੈ, ਆਤਮਕ ਵਸਤੂ ਨੂੰ ਸੰਭਾਲ ਲਓ ਬਸ। ਜੇ ਤੁਸੀਂ ਸ਼ੁਭ ਗੁਣਾਂ ਰੂਪੀ ਜਾਂ ਆਤਮ ਵਸਤੂ ਨੂੰ ਗੁਰਬਾਣੀ ਦੇ ਰਾਹੀਂ ਪ੍ਰਾਪਤ ਕਰ ਸਕਦੇ ਹੋ। ਵਸਤ ਲਈ ਵਣਜਾਰੇ ਵੱਖਰ ਬੱਧਾ ਪਾਏ, ਮਹਾਤਮਾ ਰੂਪ ਵਣਜਾਰਿਆਂ ਨੇ ਆਤਮ ਵਸਤੂ ਲਿੱਤੀ ਹੈ, ਅਤੇ ਨਾਮ ਰੂਪ ਸੌਦੇ ਨੂੰ ਬੁੱਧੀ ਰੂਪ ਬੱਲੇ 'ਚ ਬੰਨ੍ਹ ਪਾਇਆ, ਬੰਨ੍ਹ ਕੇ ਪਾ ਲਿਆ, ਕੱਸ ਕੇ ਬੰਨ੍ਹ ਲਿਆ ਉਹਨਾਂ ਨੇ। ਕੇਈ ਲਾਹਾ ਲੈ ਚੱਲੇ ਕਿ ਚੱਲੇ ਮੂਲ ਗਵਾਏ, ਕੋਈ ਗੁਰਮੁਖ ਤਾਂ ਨਾਮ ਜਪ ਕੇ ਆਤਮ ਲਾਭ ਲੈ ਕੇ ਚੱਲੇ ਨੇ, ਅਤੇ ਇੱਕ ਮਨਮੁਖ ਬੰਦੇ ਆ ਮੂਲ ਰੂਪ ਸਵਾਸਾਂ ਨੂੰ ਵੀ ਗਵਾ ਕੇ ਚਲੇ ਗਏ, ਬਿਲਕੁਲ ਇੱਕ ਪੁੱਤਰ ਬਣ ਗਏ, ਸਵਾਸਾਂ ਨੂੰ ਗਵਾ ਕੇ ਚਲੇ ਗਏ। ਖਾਣ ਪੀਣ ਭੋਗਣ ਪਹਿਰਨ ਵਿੱਚ ਸਵਾਸ ਤਾਂ ਇੱਕ ਵਾਰੀ ਆਉਣਾ, ਬਸ ਨਿਕਲ ਗਿਆ, ਗਿਆ ਫੇਰ ਗਿਆ ਫੇਰ ਗਿਆ, 24 ਘੰਟੇ 24,000 ਗਿਆ। ਸਭ ਤੋਂ ਵੱਧ ਕੀਮਤੀ ਦੁਨੀਆਂ 'ਚ ਕੀ ਹੈ, ਸਵਾਸ ਹੈ ਬਸ। ਸਵਾਸ ਨਹੀਂ ਮੁੜ ਕੇ ਮਿਲਦੇ, ਬਾਕੀ ਸਭ ਕੁਝ ਮਿਲ ਜਾਂਦਾ। ਇਸ ਕਰਕੇ ਮਹਾਰਾਜ ਕਹਿੰਦੇ ਆਪਣੇ ਸਵਾਸਾਂ ਨੂੰ ਬੇਅਰਥ ਨਾ ਗਵਾਓ, ਇਹਨਾਂ ਤੋਂ ਕੰਮ ਲਈ ਜਾਓ, ਨਹੀਂ ਮੁੱਕ ਜਾਣੇ, ਤੂੰ ਤੁਰਦਾ ਲੱਗਣਾ, ਇਹ ਗੱਲਾਂ ਗੁੱਲਾਂ ਤੇਰੀਆਂ ਇੱਥੇ ਰਹਿ ਜਾਣੀਆਂ, ਹਾਸੇ ਖੇਡੇ ਕਰਦਾ। ਕਹਿੰਦੇ ਥੋੜ੍ਹਾ ਕਿਨੈ ਨਾ ਮੰਗਿਓ ਕਿਸ ਕਹੀਐ ਸਾਬਾਸ, ਸੰਸਾਰ ਵਿੱਚ ਥੋੜ੍ਹਾ ਪਦਾਰਥਾਂ ਕਿਸੇ ਨੇ ਮੰਗਿਆ ਨਹੀਂ, ਮੰਗਿਆ ਕਿਸੇ ਨੇ ਨਹੀਂ ਮੰਗਿਆ, ਕਹਿੰਦੇ ਸਾਰੇ ਬਹੁਤਾ ਹੀ ਮੰਗਦੇ ਨੇ। ਇਸ ਕਰਕੇ ਕਿਉਂ ਧੰਨ ਦਾ ਜੋ ਕਹੀਏ, ਕਿਉਂਕਿ ਜਿਹੜੇ ਬੰਦੇ ਨੇ ਪਦਾਰਥ ਬਹੁਤੇ ਇਕੱਠੇ ਕੀਤੇ ਆ, ਮੰਗੇ ਨੇ, ਉਹਨੂੰ ਸਿਰੋਂ ਪਾ ਦਈਏ, ਸ਼ਾਬਾਸ਼ ਕਹੀਏ ਤੈਨੂੰ, ਕਾਹਦੇ ਲਈ ਕਹੀਏ, ਕਿਉਂਕਿ ਤੂੰ ਤਾਂ ਸਵਾਸ ਖਰਾਬ ਕਰ ਲਏ, ਪਦਾਰਥ ਇਕੱਠੇ ਕੀਤੇ, ਸਵਾਸਾਂ ਦੀ ਅਮੋਲਕ ਪੂੰਜੀ ਨਾਲ ਤੂੰ ਨਾਮ ਨੂੰ ਇਕੱਠਾ ਕਰਨਾ ਸੀ, ਨਾਮ ਧਨ ਇਕੱਠਾ ਕਰਨ ਦੀ ਬਜਾਏ ਤੂੰ ਇਹ ਸਵਾਸ ਜਿਹੜੇ ਨਿਸਫਲ ਗਵਾਤੇ ਆ, ਤੈਨੂੰ ਹੁਣ ਕੀ ਕਹੀਏ, ਸ਼ਾਬਾਸ਼ ਨਹੀਂ ਕਹਿ ਸਕਦੇ ਤੈਨੂੰ, ਬੇਅਰਥ ਜਨਮ ਗਵਾ ਕੇ ਮਰ ਰਿਹਾ ਤੂੰ। ਨਦਰ ਤਿਨਾ ਕਹੋ ਨਾਨਕਾ ਜੇ ਸਾਬਤ ਲਾਏ ਰਾਸ, ਧੰਨ ਗੁਰੂ ਅੰਗਦ ਦੇਵ ਮਹਾਰਾਜ ਕਥਨ ਕਰਦੇ ਆ, ਉਹਨਾਂ ਉੱਪਰ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਹੋਈ ਹੈ, ਜਿਹੜੇ ਸਵਾਸਾਂ ਰੂਪੀ ਪੂੰਜੀ ਨੂੰ ਸਾਬਤ ਲਾਏ ਲਿਆਏ ਹਨ, ਆਪਣੀ ਪੂੰਜੀ ਨੂੰ ਸਾਬਤ ਲਾਉਂਦੇ ਨੇ, ਭਾਵ ਧੰਨ ਨੂੰ ਪਰਮੇਸ਼ਰ ਨਿਮਿਤ ਖਰਚਦੇ ਨੇ, ਅੱਗੇ ਕਰਮਾਂ ਦੀ ਗਤੀ ਕਥਨ ਕਰਦੇ ਨੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਮਹੱਲਾ ਪਹਿਲਾ, ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਰਪਾ ਕਰ ਰਹੇ ਨੇ, ਪਾਵਨ ਬਖਸ਼ਿਸ਼। ਜੁੜ ਜੁੜ ਵਿਛੜੇ ਵਿਛੜ ਜੁੜੇ, ਕਰਮਾਂ ਅਨੁਸਾਰ ਇਹ ਜੀਵ ਆਪਸ ਵਿੱਚ ਕਦੇ ਜੁੜੇ ਕਦੇ ਵਿਛੜੇ, ਕਦੇ ਵਿਛੜੇ ਕਦੇ ਜੁੜਨੇ ਵਾਲੇ ਹੋ ਕੇ ਜੁੜ ਗਏ। ਜੀਵ ਜੀਵ ਮੂਹੇ ਮੂਹੇ ਜੀਵੇ, ਕਈ ਵਾਰ ਜੀਵੇ ਹੈ, ਕਈ ਵਾਰ ਮਰੇ ਹੈ, ਫਿਰ ਜੀਵੇ ਹੈ, ਫਿਰ ਮਰਨੇ ਵਾਲੇ ਹੋ ਕੇ ਮਰੇ ਹੈ, ਬਸ ਵਾਰ ਵਾਰ ਐਂ ਕਰੀ ਜਾਂਦੇ ਨੇ। ਸੋ ਜਿਹੜੇ ਜੀਵ ਪਦਾਰਥਾਂ ਦੇ ਜੋੜ ਨਾਲ ਜੁੜੇ ਹਨ, ਉਹ ਪਰਮਾਤਮਾ ਨਾਲੋਂ ਵਿਛੜ ਗਏ ਨੇ। ਜੋ ਪਦਾਰਥਾਂ ਨਾਲੋਂ ਵਿਛੜੇ ਨੇ, ਉਹ ਪਰਮੇਸ਼ਰ ਨਾਲ ਜੁੜੇ ਨੇ। ਹੁਣ ਜਾਂ ਤਾਂ ਪਦਾਰਥਾਂ ਨਾਲ ਜੁੜ ਲਓ ਜਾਂ ਰੱਬ ਨਾਲ ਜੁੜ ਲਓ, ਇੱਕ ਗੱਲ ਕਰ ਲਓ। ਜਿਹੜੇ ਜੀਵ ਸੰਸਾਰ ਵੱਲ ਜਿਉਂਦੇ ਨੇ, ਉਹ ਪਰਮੇਸ਼ਰ ਵੱਲੋਂ ਮਰੇ ਹੋਏ ਨੇ। ਜਿਹੜੇ ਸੰਸਾਰ ਵੱਲੋਂ ਮਰ ਗਏ, ਉਹ ਪਰਮੇਸ਼ਰ ਵਾਲੇ ਪਾਸੇ ਜਿਉਂਦੇ ਹੋ ਜਾਂਦੇ ਨੇ। ਕੇਤਿਆਂ ਕੇ ਬਾਪ ਕੇਤਿਆਂ ਕੇ ਬੇਟੇ ਕੇਤੇ ਗੁਰ ਚੇਲੇ ਹੂਏ, ਗਿਆਨ ਤੋਂ ਬਿਨਾਂ ਇਹ ਜੀਵ ਚੱਕਰ ਵਿੱਚ ਹੀ ਪਿਆਰਿਆ। ਮਰ ਕੇ ਕਿੰਨਿਆਂ ਦੇ ਪਿਤਾ ਹੋਏ, ਕਿੰਨਿਆਂ ਦੇ ਪੁੱਤਰ ਬਣੇ, ਕਿੰਨੇ ਵਾਰੀ ਗੁਰੂ ਹੋਏ, ਕਿੰਨੇ ਵਾਰੀ ਚੇਲੇ ਹੋਏ। ਆਗੈ ਪਾਛੈ ਗਣਤ ਨਾ ਆਵੈ, ਕਿਆ ਜਾਤੀ ਕਿਆ ਹੁਣ ਹੂਏ, ਕਹਿੰਦੇ ਜੇ ਹੁਣ ਗਿਣਤੀ ਕਰੀਏ ਪਿੱਛੇ ਕੀ ਜਾਤੀ ਵਾਲੇ ਹੋਏ ਸੀ, ਪਿਛਲੇ ਜਨਮ 'ਚ ਹੋਰ ਜਾਤੀ ਸੀ, ਉਦੋਂ ਪਿਛਲੇ 'ਚ ਹੋਰ ਸੀ, ਉਦੋਂ ਪਿਛਲੇ 'ਚ ਹੋਰ ਸੀ, ਕਦੇ ਚੰਡਾਲਾਂ ਦੇ ਘਰ ਵੀ ਆਇਆ, ਕਦੇ ਜ਼ਿਮੀਂਦਾਰਾਂ ਦੇ ਘਰ ਆ ਗਿਆ, ਕਦੇ ਉਹ ਨੀਵੀਆਂ ਜਾਤਾਂ 'ਚ ਆ ਗਿਆ, ਕਦੇ ਉੱਚੀਆਂ 'ਚ ਆ ਗਿਆ, ਇਹ ਤਾਂ ਹੁੰਦਾ ਹੀ ਰਿਹਾ। ਕਿਸੇ ਕਈ ਵਾਰ ਕਿਸੇ ਦਾ ਪਿਓ ਬਣਿਆ, ਫਿਰ ਮੁੜ ਕੇ ਮਰ ਕੇ ਉਹਦਾ ਪੁੱਤ ਬਣ ਗਿਆ, ਫਿਰ ਮਰ ਕੇ ਉਹਦਾ ਪਿਓ ਬਣ ਗਿਆ, ਫਿਰ ਕਿਸੇ ਦਾ ਕੁਝ ਬਣ ਗਿਆ, ਕਿਤੇ ਗੁਰੂ ਬਣ ਗਿਆ, ਕਿਤੇ ਚੇਲਾ ਬਣ ਗਿਆ, ਅਤੇ ਅੱਗੇ ਕਿਆ ਹੋਏ ਕੀ ਹੋਵਾਂਗੇ ਇਸ ਗੱਲ ਦੀ ਕੋਈ ਗਿਣਤੀ ਨਹੀਂ ਆ ਸਕਦੀ। ਹੁਣ ਕੀ ਬਣਨਾ ਮਰ ਕੇ ਤਾਂ ਰੱਬ ਨੂੰ ਪਤਾ। ਸਭ ਕਰਨਾ ਕਿਰਤ ਕਰ ਲਿਖੀ ਹੈ, ਕਾਰੇ ਕਰ ਕਰਤਾ ਕਰੇ ਕਰੇ, ਸਾਰਿਆਂ ਕਿਰਤ ਕਰਮਾਂ ਦਾ ਕਰਨਾ ਇਹਦੇ ਕਰ ਹੁੰਦਾ, ਹੱਥ ਪਰ ਲਿਖਿਆ ਜਾਂਦਾ। ਪਿੱਛੇ ਕਰਤਾ ਹੋ ਕੇ ਕਰਮਾਂ ਨੂੰ ਕਰਦਾ ਸੀ, ਹੁਣ ਵਰਤਮਾਨ ਵਿੱਚ ਕਰਤਾ ਹੋ ਕੇ ਕਰਮਾਂ ਨੂੰ ਕਰਦਾ, ਅੱਗੇ ਆਉਣ ਵਾਲੇ ਸਮੇਂ ਵਿੱਚ ਕਰਤਾ ਹੋ ਕੇ ਕਰਮਾਂ ਨੂੰ ਕਰੇਗਾ। ਜੀਵ ਕਰਤਾ ਹੋ ਕੇ ਚਾਰਿਆਂ ਯੁੱਗਾਂ ਵਿੱਚ ਕਰਮ ਕਰਦਾ ਹੀ ਕਰਦਾ, ਕਰਦਾ ਹੀ ਕਰਦਾ, ਇਹ ਕਰਮ ਹੀ ਕਰੀ ਜਾਂਦਾ ਬਸ। ਇਹਨੂੰ ਤਾਂਹੀਓ ਕਰਮੀ ਕਹਿੰਦੇ ਨੇ, ਕਰਮੀ ਕਰਮੀ ਹੋਏ ਵੀ ਚਾਰ, ਇਹ ਜੀਵ ਕਰਮ ਕਰਦਾ ਤਾਂਹੀਓ ਕਰਮੀ ਇਹਨੂੰ ਕਹਿੰਦੇ ਆ। ਮਨਮੁਖ ਮਰੀਐ ਗੁਰਮੁਖ ਤਰੀਐ, ਨਾਨਕ ਨਦਰੀ ਨਦਰ ਕਰੇ। ਮਨਮੁਖ ਜਿਹੜੇ ਆ, ਮਨਮੁਖੀ ਕਰਮਾਂ ਕਰਕੇ ਮਰਨਾ ਹੁੰਦਾ, ਗੁਰਮੁਖੀ ਕਰਮਾਂ ਕਰਕੇ ਤਰਨਾ ਹੁੰਦਾ। ਮਹਾਰਾਜ ਕਥਨ ਕਰਦੇ ਆ, ਨਦਰੀ ਜੋ ਪਰਮਾਤਮਾ ਕਿਰਪਾ ਦੀ ਨਜ਼ਰ ਕਰੇ ਤਾਂ ਗੁਰਮੁਖੀ ਕਰਮ ਮਿਲਦੇ ਹਨ। ਪੌੜੀ ਚੌਥੇ ਪਾਤਸ਼ਾਹ ਦੀਆਂ ਪੌੜੀਆਂ ਹਨ। ਮਨਮੁਖ ਦੂਜਾ ਭਰਮ ਹੈ, ਦੂਜਾ ਲੋਭਾਇਆ। ਮਨਮੁਖ ਦੇ ਅੰਦਰ ਦਵੈਸ਼ ਭਾਵ ਅਤੇ ਭਰਮ ਹੈ, ਇਸ ਲਈ ਦੂਜਾ ਸੰਸਾਰ ਵਿੱਚ ਲੁਭਾਏਮਾਨ ਹੋ ਰਿਹਾ, ਜਾਂ ਦੂਜਾ ਦਵੈਸ਼ ਰੂਪ ਪਦਾਰਥਾਂ ਦੇ ਲੋਭ ਵਿੱਚ ਆ ਰਿਹਾ। ਕੂੜ ਕਪਟ ਕਮਾਵਦੇ ਕੂੜੋ ਆ ਲਾਇਆ, ਝੂਠ ਅਤੇ ਕਪਟ ਨੂੰ ਕਮਾਉਂਦੇ ਹਨ, ਮੂੰਹ ਤੋਂ ਝੂਠ ਨੂੰ ਵੀ ਬੋਲਦੇ ਨੇ। ਪੁੱਤਰ ਕਲੱਤਰ ਮੋਹ ਹੇਤ ਹੈ, ਸਭ ਦੁੱਖ ਸਬਾਇਆ। ਜਿੰਨਾਂ ਕੋ ਪੁੱਤਰ ਦਾ ਮੋਹ ਹੈ ਉਹ ਸਾਰਾ ਦੁੱਖ ਰੂਪ ਹੈ, ਜਿੰਨਾਂ ਕੋ ਕਲੱਤਰ ਇਸਤਰੀ ਦਾ ਹੇਤ ਪ੍ਰੇਮ ਹੈ ਇਹ ਵੀ ਸਾਰਾ ਦੁੱਖ ਰੂਪ ਹੈ। ਜਮਦਰ ਬੱਧੇ ਮਾਰੀ ਹੈ, ਭਰਮ ਹੈ ਪਰਮਾਇਆ। ਉਹ ਜਮਾਂ ਦੇ ਦਰ 'ਤੇ ਬੱਧੇ ਹੋਏ ਮਾਰ ਖਾਂਦੇ ਨੇ, ਜੋ ਭਰਮ ਦੇ ਭਰਮਾਏ ਹੋਏ ਐਵੇਂ ਭਟਕਦੇ ਫਿਰਦੇ ਨੇ। ਮਨਮੁਖ ਜਨਮ ਗਵਾਇਆ, ਨਾਨਕ ਹਰ ਪਾਇਆ। ਮਨਮੁਖ ਬੰਦੇ ਨੇ ਆਪਣਾ ਮੌਲਕ ਜਨਮ ਐਵੇਂ ਸਵਾਸ ਗਵਾ ਤੇ, ਇੰਨੀ ਕੀਮਤੀ ਜਾਨ ਮਿਲੀ ਸੀ, ਹੁਣ ਹੋ ਸਕਦਾ ਸੀ ਪਾ ਰਹੇ ਪਰ ਹੋਇਆ ਨਹੀਂ, ਵਿਅਰਥ ਜਨਮ ਗਵਾ ਲਿਆ। ਮਹਾਰਾਜ ਕਥਨ ਕਰਦੇ, ਹਰੀ ਨੂੰ ਐਵੇਂ ਹੀ ਪਾਉਂਦਾ ਸੀ ਅਸਲ ਵਿੱਚ।